ਸਿੱਖ ਅਤੇ ਵਾਹਿਗੁਰੂ ਦੇ ਕਈ ਰਿਸ਼ਤੇ। ਦੁਨੀਆਂ ਦੇ ਰਿਸ਼ਤੇ ਆਮ ਕਰਕੇ ਬਦਲਦੇ ਨਹੀਂ। ਸਾਡਾ ਨੌਕਰ ਆਮ ਕਰਕੇ ਨੌਕਰ ਹੀ ਰਹਿੰਦਾ। ਸਾਡੀ ਨੌਕਰੀ ਛੱਡ ਕੇ ਕਿਸੇ ਹੋਰ ਦੀ ਨੌਕਰੀ ਕਰ ਸਕਦਾ ਹੈ, ਪਰ ਆਮ ਜੀਵਨ ਵਿੱਚ ਉਹ ਨੌਕਰ ਹੀ ਰਹਿੰਦਾ। ਸਾਡੀ ਇਸਤਰੀ ਹਮੇਸ਼ਾ ਸਾਡੀ ਇਸਤਰੀ ਹੀ ਰਹਿੰਦੀ ਹੈ ਤੇ ਸਾਡਾ ਪੁੱਤਰ ਹਮੇਸ਼ਾ ਸਾਡਾ ਪੁੱਤਰ ਹੀ ਰਹਿੰਦਾ। ਪਰ ਸਿੱਖ ਤੇ ਵਾਹਿਗੁਰੂ ਦਾ ਰਿਸ਼ਤਾ ਐਸਾ ਅਜੀਬ ਹੈ ਜਿਹੜਾ ਹਮੇਸ਼ਾ ਬਦਲਦਾ ਰਹਿੰਦਾ ਹੈ। ਹਾਂ, ਇਸ ਦਾ ਜਲਦੀ ਜਲਦੀ ਬਦਲਣਾ ਜਾਂ ਹੌਲੀ ਹੌਲੀ ਬਦਲਣਾ ਇਹ ਸਿੱਖ ਦੀ ਆਪਣੀ ਇੱਛਾ ਤੇ ਨਿਰਭਰ ਕਰਦਾ ਹੈ। ਵਾਹਿਗੁਰੂ ਵੱਲੋਂ ਸਿੱਖ ਨੂੰ ਖੁੱਲ੍ਹ ਹੈ ਕਿ ਉਹ ਆਪਣਾ ਰਿਸ਼ਤਾ ਆਪਣੀ ਮਰਜ਼ੀ ਅਨੁਸਾਰ ਵਾਹਿਗੁਰੂ ਨਾਲ ਜੋੜ ਸਕੇ। ਪਹਿਲੋਂ ਪਹਿਲ, ਸਿੱਖ ਨੂੰ ਵਾਹਿਗੁਰੂ ਜੀ ਦਾ ਕੋਈ ਪਤਾ ਨਹੀਂ ਹੁੰਦਾ। ਹਾਂ, ਆਪਣੇ ਸਤਿਗੁਰੂ ਤੋਂ ਵਾਹਿਗੁਰੂ ਜੀ ਦੀਆਂ ਸਿਫਤਾਂ ਸੁਣ ਸੁਣ ਕੇ ਸਿੱਖ ਦੇ ਦਿਲ ਵਿੱਚ ਵਾਹਿਗੁਰੂ ਦੇ ਮਿਲਣ ਦਾ ਚਾਅ ਪੈਦਾ ਹੁੰਦਾ ਹੈ। ਜਦੋਂ ਸਤਿਗੁਰੂ ਜੀ ਸਿੱਖ ਨੂੰ ਵਾਹਿਗੁਰੂ ਦੀਆਂ ਸਿਫਤਾਂ ਕਰ ਕਰਕੇ ਦੱਸਦੇ ਨੇ, ਜਿਵੇਂ ਸ੍ਰੀ ਰਾਗ ਵਿੱਚ ਮਹਾਰਾਜ ਗੁਰੂ ਅਰਜਨ ਦੇਵ ਜੀ ਆਖਦੇ ਨੇ, ਪ੍ਰੀਤ ਲੱਗੀ ਤਿਸ ਸੱਚ ਸਿਉ ਮਰੈ ਨਾ ਆਵੇ ਜਾਏ, ਨਾ ਵਿਛੋੜਿਆ ਵਿਛੁੜੈ ਸਭ ਮੈਂ ਰਹਿਆ ਸਮਾਏ, ਦੀਨ ਦਰਦ ਦੁਖ ਭੰਜਨਾ ਸੇਵਕ ਕੈ ਸਤ ਪਾਏ, ਅਚਰਜ ਰੂਪ ਨਿਰੰਜਨੋ ਗੁਰ ਮੇਲਾਇਆ ਮਾਏ। ਭਾਈ ਰੇ, ਮੀਤ ਕਰੋ ਪ੍ਰਭ ਸੋਏ, ਮਾਇਆ ਮੋਹ ਪ੍ਰੀਤ ਤ੍ਰਿਗ ਸੁਖੀ ਨਾ ਦੀਸੈ ਕੋਏ ਰਹਾਓ। ਦਾਨਾ ਦਾਤਾ ਸ਼ੀਲਵੰਤ ਨਿਰਮਲ ਰੂਪ ਅਪਾਰ, ਸਖਾ ਸਹਾਈ ਅਤ ਵੱਡਾ ਉੱਚਾ ਵੱਡਾ ਅਪਾਰ, ਬਾਲਕ ਬਿਰਧ ਨਾ ਜਾਣੀਐ ਨਿਚਲ ਤਿਸ ਦਰਬਾਰ, ਜੋ ਮੰਗੀਐ ਸੋਈ ਪਾਈਐ ਨਿਧਾਰਾਂ ਆਧਾਰ। ਜਿਸ ਪੇਖਤ ਕਿਲ ਵਿਖ ਹਰੈ ਮਨ ਤਨ ਹੋਵੈ ਸ਼ਾਂਤ, ਇੱਕ ਮਨ ਏਕ ਧਿਆਈਐ ਮਨ ਕੀ ਲਾਹੇ ਭਰਾਂਤ, ਗੁਣ ਨਿਧਾਨ ਨਵਤਨ ਸਦਾ ਪੂਰਨ ਜੰਗ ਕੀ ਦਾਤ। ਸਦਾ ਸਦਾ ਆਰਾਧੀਐ ਦਿਨ ਵਿਸਰਉ ਨਹੀਂ ਰਾਤ, ਜਿਨ ਕਉ ਪੂਰਬ ਲਿਖਿਆ ਤਿਨ ਕਾ ਸਖਾ ਗੋਵਿੰਦ, ਤਨ ਮਨ ਧਨ ਅਰਪੀ ਸਭੋ ਸਗਲ ਵਾਰੀਐ ਇਹ ਜਿੰਦ, ਦੇਖੈ ਸੁਣੈ ਹਦੂਰ ਸਦ ਘਟ ਘਟ ਬ੍ਰਹਮ ਰਵਿੰਦ, ਅਕਿਰਤ ਕਣਾ ਨੂੰ ਪਾਲਦਾ ਪ੍ਰਭ ਨਾਨਕ ਸਦ ਬਖਸ਼ਿੰਦ। ਤਾਂ ਫਿਰ ਸਿੱਖ ਦੇ ਦਿਲ ਵਿੱਚ ਗੁਰੂ ਦੇ ਦੱਸੇ ਅਨੁਸਾਰ ਇਹੋ ਜਿਹੀਆਂ ਸਿਫਤਾਂ ਵਾਲੇ ਵਾਹਿਗੁਰੂ ਨੂੰ ਮਿਲਣ ਦੀ ਰੀਝ ਪੈਦਾ ਹੁੰਦੀ ਹੈ। ਜਿਵੇਂ ਜਿਵੇਂ ਸਿੱਖ ਗੁਰੂ ਜੀ ਦੇ ਦੱਸੇ ਅਨੁਸਾਰ ਗੁਰੂ ਦੇ ਉਪਦੇਸ਼ ਦੀ ਕਮਾਈ ਕਰਦਾ, ਉਵੇਂ ਉਵੇਂ ਉਸ ਦੀ ਵਾਹਿਗੁਰੂ ਜੀ ਨੂੰ ਮਿਲਣ ਦੀ ਰੀਝ ਪ੍ਰਬਲ ਤੇ ਤੀਖਣ ਹੁੰਦੀ ਜਾਂਦੀ ਹੈ। ਸਿੱਖ ਦਾ ਪ੍ਰੇਮ ਤੇ ਰੀਝ ਗੁਰੂ ਦੇ ਉਪਦੇਸ਼ ਦੀ ਕਮਾਈ ਅਨੁਸਾਰ ਕਈ ਰੂਪ ਵਟਾਉਂਦੀ ਚਲੀ ਜਾਂਦੀ ਹੈ। ਪਹਿਲੋਂ ਪਹਿਲ, ਸਿੱਖ ਆਪਣੇ ਆਪ ਨੂੰ ਵਾਹਿਗੁਰੂ ਦਾ ਸੇਵਕ ਸਮਝਣ ਵਿੱਚ ਬੜੀ ਖੁਸ਼ੀ ਪ੍ਰਤੀਤ ਕਰਦਾ ਹੈ। ਇਸ ਅਵਸਥਾ ਵਿੱਚ ਉਹ ਵਾਹਿਗੁਰੂ ਜੀ ਨੂੰ ਜਗਤ ਵਿੱਚ ਹਰ ਪਾਸੇ ਰਮਿਆ ਜਾਣ ਕੇ ਜਗਤ ਦੀ ਸੇਵਾ, ਸਮਾਜ ਦੀ ਸੇਵਾ, ਬਾਲ ਬੱਚਿਆਂ ਦੀ ਸੇਵਾ, ਮਾਤਾ ਪਿਤਾ ਦੋਸਤਾਂ ਜਾਂ ਸਤਸੰਗੀਆਂ ਦੀ ਸੇਵਾ ਕਰਦਾ ਹੈ ਤੇ ਸਾਰੀ ਸੇਵਾ ਵਾਹਿਗੁਰੂ ਦੇ ਨਿਮਿੱਤ ਤੇ ਸਭ ਵਿੱਚ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਸਮਝ ਕੇ ਕਰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਇਸ ਅਵਸਥਾ ਦੇ ਸਿੱਖ ਨੂੰ ਇਸ ਤਰ੍ਹਾਂ ਦੇ ਸ਼ਬਦ ਬੜੇ ਚੰਗੇ ਲੱਗਦੇ ਨੇ। ਸੋ ਭਗਤ ਹਰ ਭਾਵਦੇ ਜੋ ਗੁਰਮੁਖ ਪਾਏ ਚਲਨ, ਜਾਂ ਫਿਰ ਆਪ ਛੋੜ ਸੇਵਾ ਕਰਨ ਜੀਵਤ ਮੂਏ ਰਹਨ, ਜਾਂ ਫਿਰ ਐਸੀ ਸੇਵਕ ਸੇਵਾ ਕਰੈ ਜਿਸ ਕਾ ਜੀਓ ਤਿਸ ਆਗੈ ਧਰੈ, ਅਥਵਾ ਸਾਹਿਬ ਭਾਵੈ ਸੋ ਪ੍ਰਵਾਨ ਸੋ ਸੇਵਕ ਦਰਗਹਿ ਪਾਵੈ ਮਾਣ, ਜਾਂ ਫਿਰ ਨਾਨਕ ਸੇਵਕ ਸੋਈ ਆਖੀਐ ਜੋ ਸਿਰ ਤਰੇ ਉਤਾਰ, ਅਥਵਾ ਸੇਵਕ ਕਉ ਸੇਵਾ ਬਣ ਆਈ ਹੁਕਮ ਬੂਝ ਪਰਮ ਪਦ ਪਾਈ। ਜਦੋਂ ਗੁਰੂ ਕਾ ਸਿੱਖ ਸੇਵਾ ਕਰਦਾ ਕਰਦਾ ਸੇਵਕ ਦੀ ਅਵਸਥਾ ਵਿੱਚ ਪਰਪੱਕ ਹੋ ਜਾਂਦਾ ਹੈ ਤਾਂ ਫਿਰ ਗੁਰਬਾਣੀ ਉਸ ਨੂੰ ਇਸ ਤਰ੍ਹਾਂ ਸਮਝਾਉਣਾ ਸ਼ੁਰੂ ਕਰਦੀ ਹੈ, ਜਾਂ ਫਿਰ ਇਸ ਤਰ੍ਹਾਂ ਆਖੋ ਕਿ ਸਿੱਖ ਨੂੰ ਗੁਰਬਾਣੀ ਵਿੱਚੋਂ ਇਸ ਤਰ੍ਹਾਂ ਦਾ ਉਪਦੇਸ਼ ਚੰਗਾ ਲੱਗਣ ਲੱਗ ਪੈਂਦਾ ਕਿ ਵੇਖ ਸਾਰੀ ਉਮਰ ਵਾਹਿਗੁਰੂ ਦਾ ਸੇਵਕ ਹੀ ਨਹੀਂ ਬਣੇ ਰਹਿਣਾ, ਹੁਣ ਜ਼ਰਾ ਵਾਹਿਗੁਰੂ ਦੇ ਨੇੜੇ ਹੋ ਕੇ ਵੇਖ, ਉਹ ਸਿਰਫ ਤੇਰਾ ਸਾਹਿਬ ਹੀ ਨਹੀਂ ਤੇਰਾ ਮਿੱਤਰ ਵੀ ਹੈ ਤੇਰਾ ਦੋਸਤ ਵੀ ਹੈ। ਸਾਹਿਬ ਤੇ ਸੇਵਕ ਦੇ ਰਿਸ਼ਤੇ ਵਿੱਚ ਸੇਵਕ ਦੇ ਦਿਲ ਵਿੱਚ ਸਾਹਿਬ ਦਾ ਡਰ ਹੁੰਦਾ ਹੈ, ਉਹ ਸਭ ਕੰਮ ਸਾਹਿਬ ਨੂੰ ਖੁਸ਼ ਕਰਨ ਲਈ ਕਰਦਾ, ਪਰ ਇਹ ਰਿਸ਼ਤਾ ਕੋਈ ਆਦਰਸ਼ਕ ਰਿਸ਼ਤਾ ਨਹੀਂ। ਮਾਲਕ ਤੇ ਚਾਕਰ ਦੇ ਰਿਸ਼ਤੇ ਨਾਲੋਂ ਮਿੱਤਰ ਜਾਂ ਦੋਸਤ ਵਾਲਾ ਰਿਸ਼ਤਾ ਚੰਗੀ ਰਹਿ। ਹੁਣ ਤੂੰ ਵਾਹਿਗੁਰੂ ਨੂੰ ਆਪਣਾ ਪਰਮ ਮਿੱਤਰ ਜਾਂ ਪੱਕਾ ਦੋਸਤ ਸਮਝਿਆ ਕਰ, ਤੂੰ ਹੁਣ ਵਾਹਿਗੁਰੂ ਤੋਂ ਡਰਿਆ ਨਾ ਕਰ, ਸਗੋਂ ਉਸ ਨੂੰ ਆਪਣਾ ਸੱਚਾ ਹਮਦਰਦ ਤੇ ਖੈਰ ਖਾ ਸਮਝਿਆ ਕਰ। ਉਹ ਹੁਣ ਤੇਰਾ ਸਿਰਫ ਸਾਹਿਬ ਹੀ ਨਹੀਂ ਸਗੋਂ ਤੇਰੀ ਸੇਵਾ ਤੋਂ ਖੁਸ਼ ਹੋ ਕੇ ਉਸਨੇ ਤੈਨੂੰ ਆਪਣਾ ਦੋਸਤ ਬਣਾ ਲਿਆ। ਇਸ ਅਵਸਥਾ ਦੇ ਗੁਰਸਿੱਖ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਇਸ ਤਰ੍ਹਾਂ ਦੇ ਸ਼ਬਦ ਫਿਰ ਬੜੇ ਚੰਗੇ ਲੱਗਣੇ ਸ਼ੁਰੂ ਹੁੰਦੇ ਨੇ। ਡਰ ਡਰ ਮਰਤੇ ਜਬ ਜਾਨੀਐ ਦੂਰ, ਡਰ ਚੂਕਾ ਦੇਖਿਆ ਭਰਪੂਰ, ਜਾਂ ਇਹ ਕਨੇਹੀ ਚਾਕਰੀ ਜਿੱਤ ਭਉ ਖਸਮ ਨਾ ਜਾਏ। ਗੁਰਸਿੱਖ ਨੂੰ ਸਿਮਰਨ ਕਮਾਈ ਅਤੇ ਗੁਰਬਾਣੀ ਦੀ ਵਿਚਾਰ ਇੱਕ ਦਿਨ ਸੇਵਕ ਦੇ ਦਰਜੇ ਤੋਂ ਉੱਚਿਆਂ ਚੁੱਕ ਕੇ ਵਾਹਿਗੁਰੂ ਦੇ ਮਿੱਤਰ ਦਾ ਦਰਜਾ ਦਿਵਾ ਦਿੰਦੀ ਹੈ। ਇਸ ਅਵਸਥਾ ਵਿੱਚ ਗੁਰੂ ਕਾ ਸਿੱਖ ਇਹ ਵੇਖ ਕੇ ਹੈਰਾਨ ਹੋ ਜਾਂਦਾ ਕਿ ਹੁਣ ਵਾਹਿਗੁਰੂ ਜੀ ਉਸ ਦੀ ਸੇਵਾ ਕਰ ਰਹੇ ਨੇ, ਉਸ ਦੇ ਸ਼ੁਭ ਚਿੰਤਕ ਤੇ ਪਰਮ ਮਿੱਤਰ ਨੇ, ਦਿਨ ਰਾਤ ਉਸ ਦੀ ਰਾਖੀ ਕਰਦੇ ਨੇ, ਤੇ ਉਸ ਨੂੰ ਉਸਦੇ ਆਪਣੇ ਅੰਦਰੋਂ ਹੀ ਸ਼ੁਭ ਫੁਰਨੇ ਭੇਜ ਕੇ ਹਰ ਪਾਸੇ ਉਸਦੀ ਰਹਿਨੁਮਾਈ ਕਰ ਰਹੇ ਨੇ। ਇਸ ਅਵਸਥਾ ਦੇ ਗੁਰੂ ਕੇ ਸਿੱਖ ਨੂੰ ਵਾਹਿਗੁਰੂ ਨੂੰ ਆਪਣੇ ਨਾਲੋਂ ਵੀ ਵਧੇਰੇ ਆਪਣਾ ਸ਼ੁਭ ਚਿੰਤਕ ਤੇ ਹਮਦਰਦ ਵੇਖ ਕੇ ਬੜੀ ਹੈਰਾਨੀ ਹੁੰਦੀ ਹੈ। ਆਪਣੇ ਮਿੱਤਰ ਵਾਹਿਗੁਰੂ ਨੂੰ ਜਦੋਂ ਗੁਰੂ ਕਾ ਸਿੱਖ ਸਮਰੱਥ ਬੇਪਰਵਾਹ ਤੇ ਸਭ ਘਟਨਾਵਾਂ ਦਾ ਕਾਰਨ ਕਰਨ ਵੇਖਦਾ ਤਾਂ ਉਹਦੇ ਵਿੱਚ ਅਜੀਬ ਤਸੱਲੀ ਸ਼ਾਂਤੀ ਤੇ ਨਿਰਭੈਤਾ ਪੈਦਾ ਹੋ ਜਾਂਦੀ ਹੈ। ਉਹ ਆਪਣੇ ਮਿੱਤਰ ਵੱਲੋਂ ਆਪਣੀ ਇਤਨੀ ਸਹਾਇਤਾ ਹਰ ਵੇਲੇ ਖਬਰ ਰੱਖਣ ਵਾਲੀ ਭਾਵਨਾ ਵੇਖ ਕੇ ਕਿਸੇ ਵੇਲੇ ਬੜਾ ਸ਼ਰਮਿੰਦਾ ਹੁੰਦਾ ਤੇ ਬੜੀ ਨਿਮਰਤਾ ਨਾਲ ਆਖਦਾ ਹੈ, ਹੇ ਸੱਚੇ ਪਾਤਸ਼ਾਹ, ਤੂੰ ਮੈਨੂੰ ਸੇਵਕ ਤੋਂ ਚੁੱਕ ਕੇ ਆਪਣਾ ਮਿੱਤਰ ਬਣਾ ਲਿਆ, ਮੈਂ ਤੇ ਇਸ ਪਦਵੀ ਦੇ ਯੋਗ ਨਹੀਂ ਸਾਂ, ਮੈਂ ਤਾਂ ਅਜੇ ਵੀ ਤੇਰਾ ਦਾਸ ਹਾਂ, ਤੂੰ ਮੈਨੂੰ ਨਿਮਾਣੇ ਨੂੰ ਆਪਣੀ ਮਿੱਤਰਤਾਈ ਦਾ ਮਾਣ ਬਖਸ਼ ਕੇ ਡਾਢਾ ਸ਼ਰਮਿੰਦਾ ਕਰ ਰਿਹਾ, ਮੈਂ ਤਾਂ ਤੇਰਾ ਸੇਵਕ ਹੋਣ ਦਾ ਵੀ ਯੋਗ ਨਹੀਂ, ਪਰ ਤੂੰ ਮੈਨੂੰ ਆਪਣਾ ਮਿੱਤਰ ਸਮਝਦਾ, ਇਹ ਤੇਰੀ ਕੀ ਅਸਚਰਜ ਲੀਲਾ ਹੈ। ਹੁਣ ਗੁਰੂ ਕੇ ਸਿੱਖ ਨੂੰ ਗੁਰਬਾਣੀ ਵਿੱਚੋਂ ਇਸ ਤਰ੍ਹਾਂ ਦੇ ਸ਼ਬਦ ਡਾਢੇ ਚੰਗੇ ਲੱਗਦੇ ਨੇ ਤੇ ਉਹ ਡਾਢੇ ਉਤਸ਼ਾਹ ਤੇ ਪ੍ਰੇਮ ਨਾਲ ਇਸ ਕਿਸਮ ਦੇ ਸ਼ਬਦਾਂ ਨੂੰ ਪੜ ਪੜ ਕੇ ਨਿਹਾਲ ਹੁੰਦਾ। ਮੀਤ ਕਰੈ ਸੋਈ ਹਮ ਮਾਨਾ, ਮੀਤ ਕੇ ਕਰਤਬ ਕੁਸ਼ਲ ਸਮਾਨਾ, ਏਕਾ ਟੇਕ ਮੇਰਾ ਮਨ ਚੀਤ, ਜਿਸ ਕਿਛ ਕਰਨਾ ਸੋ ਹਮਰਾ ਮੀਤ। ਮੀਤ ਹਮਾਰਾ ਵੇ ਪ੍ਰਵਾਹ, ਗੁਰ ਕਿਰਪਾ ਤੇ ਮੋਹੇ ਅਸਨਾਹ, ਮੀਤ ਹਮਾਰਾ ਅੰਤਰ ਜਾਮੀ, ਸਮਰੱਥ ਪੁਰਖ ਪਾਰ ਬ੍ਰਹਮ ਸੁਆਮੀ। ਹਮ ਦਾਸੇ ਤੁਮ ਠਾਕੁਰ ਮੇਰੇ, ਮਾਨ ਮਹਤ ਨਾਨਕ ਪ੍ਰਭ ਤੇਰੇ। ਮਿੱਤਰ ਦੀ ਅਵਸਥਾ ਵਿੱਚ ਗੁਰਸਿੱਖ ਰਹਿਣ ਲੱਗ ਜਾਵੇ ਤਾਂ ਗੁਰਬਾਣੀ ਗੁਰੂ ਕੇ ਸਿੱਖ ਨੂੰ ਵਾਹਿਗੁਰੂ ਦਾ ਸਿੱਖ ਨਾਲ ਮਿੱਤਰ ਤੋਂ ਵੀ ਇੱਕ ਹੋਰ ਵੱਡਾ ਰਿਸ਼ਤਾ ਦੱਸਣ ਲੱਗ ਪੈਂਦੀ ਹੈ। ਗੁਰਬਾਣੀ ਆਖਦੀ ਹੈ, ਕਿ ਭਾਵੇਂ ਮਿੱਤਰ ਦੀ ਪਦਵੀ ਬੜੀ ਵੱਡੀ ਹੈ, ਪਰ ਇਸ ਨਾਲੋਂ ਵੀ ਇੱਕ ਹੋਰ ਉੱਚੀ ਪਦਵੀ ਹੈ। ਤੂੰ ਅਸਲ ਵਿੱਚ ਵਾਹਿਗੁਰੂ ਨੂੰ ਮਿੱਤਰ ਨਾਲੋਂ ਵੀ ਵੱਧ ਪਿਆਰਾ ਹੈ। ਤੂੰ ਤੇ ਵਾਹਿਗੁਰੂ ਦਾ ਅਸਲੀ ਪੁੱਤਰ ਹੈ। ਮਿੱਤਰ ਮਿੱਤਰ ਦਾ ਭਾਵੇਂ ਕਿੰਨਾ ਵੀ ਪਿਆਰ ਸਤਿਕਾਰ ਹੋਵੇ, ਪਰ ਮਿੱਤਰ ਮਿੱਤਰ ਦੀ ਜਾਇਦਾਦ ਦਾ ਮਾਲਕ ਨਹੀਂ ਹੋ ਸਕਦਾ। ਭਾਈ ਤੂੰ ਤੇ ਵਾਹਿਗੁਰੂ ਦਾ ਅਸਲੀ ਪੁੱਤਰ ਹੈ, ਉਸ ਦੀਆਂ ਸਭ ਸ਼ਕਤੀਆਂ ਤੇ ਬਰਕਤਾਂ ਦਾ ਮਾਲਕ ਹੈ, ਵਾਰਸ ਹੈ। ਨੌਕਰ ਤੇ ਮਿੱਤਰ ਭਾਵੇਂ ਕਿੰਨੇ ਵੀ ਚੰਗੇ ਕਿਉਂ ਨਾ ਹੋਣ, ਪਰ ਉਹ ਖੂਨ ਦਾ ਰਿਸ਼ਤਾ ਨਹੀਂ ਨਾ ਹੋ ਸਕਦੇ, ਸਗੋਂ ਸਦਾ ਵੱਖਰੇ ਰਹਿਣਗੇ। ਪਰ ਪੁੱਤਰ ਵਿੱਚ ਇੱਕੋ ਖੂਨ ਹੋਣ ਕਰਕੇ ਕੋਈ ਫਰਕ ਨਹੀਂ ਹੁੰਦਾ। ਪੁੱਤਰ ਪਿਤਾ ਦੀਆਂ ਸਭ ਚੀਜ਼ਾਂ ਦਾ ਮਾਲਕ ਹੁੰਦਾ। ਪੁੱਤਰ ਪਿਤਾ ਦੀ ਥਾਂ ਤੇ ਖਲੋ ਸਕਦਾ ਤੇ ਪੁੱਤਰ ਉਹ ਕੰਮ ਕਰਦਾ ਜੋ ਪਿਤਾ ਕਰਦਾ ਹੋਵੇ। ਗੁਰਬਾਣੀ ਦੀਆਂ ਐਸੀਆਂ ਦਿਲਬਰੀਆਂ ਨੂੰ ਸੁਣ ਕੇ ਸਿੱਖ ਅੰਦਰ ਇੱਕ ਨਵਾਂ ਚਾਹ ਤੇ ਉਤਸ਼ਾਹ ਪੈਦਾ ਹੁੰਦਾ। ਹੁਣ ਉਹ ਵਾਹਿਗੁਰੂ ਨੂੰ ਆਪਣਾ ਪਿਤਾ ਮਾਤਾ ਆਪਣਾ ਚਸ਼ਮਾ ਸਮਝਦਾ। ਵਾਹਿਗੁਰੂ ਤੋਂ ਪੈਦਾ ਹੋਣ ਕਰਕੇ ਗੁਰਸਿੱਖ ਨੂੰ ਗੁਰਬਾਣੀ ਦੱਸਦੀ ਏ ਕਿ ਤੇਰੇ ਅੰਦਰ ਉਹ ਸਾਰੀਆਂ ਸਿਫਤਾਂ ਮੌਜੂਦ ਨੇ ਜੋ ਮੇਰੇ ਪਿਤਾ ਵਾਹਿਗੁਰੂ ਵਿੱਚ ਨੇ। ਇਹੋ ਜਿਹੀਆਂ ਗੱਲਾਂ ਗੁਰਬਾਣੀ ਤੋਂ ਸੁਣ ਸੁਣ ਕੇ ਗੁਰੂ ਕਾ ਸਿੱਖ ਆਪਣੇ ਪਿਤਾ ਦੀਆਂ ਸਭ ਨਿਸ਼ਾਨੀਆਂ ਸਭ ਸਿਫਤਾਂ ਆਪਣੇ ਆਪ ਵਿੱਚ ਮਹਿਸੂਸ ਕਰਨ ਲੱਗ ਪੈਂਦਾ। ਹੁਣ ਉਸ ਦੀ ਆਤਮਿਕ ਅਵਸਥਾ ਵਿੱਚ ਬੜਾ ਫਰਕ ਆ ਜਾਂਦਾ। ਉਹ ਆਪਣੀਆਂ ਪਹਿਲੀਆਂ ਸੇਵਕ ਤੇ ਮਿੱਤਰ ਵਾਲੀਆਂ ਦੋਵਾਂ ਅਵਸਥਾਵਾਂ ਨੂੰ ਲੰਘ ਕੇ ਆਪਣੇ ਆਪ ਨੂੰ ਵਾਹਿਗੁਰੂ ਦਾ ਪੁੱਤਰ ਮਹਿਸੂਸ ਕਰਦਾ ਹੈ। ਹੁਣ ਉਹ ਜਗਤ ਨੂੰ ਆਪਣੇ ਪਿਤਾ ਦੀ ਚੀਜ਼ ਸਮਝਦਾ ਤੇ ਪੁੱਤਰ ਹੋਣ ਕਰਕੇ ਜਗਤ ਉੱਤੇ ਜਗਤ ਦੀਆਂ ਸ਼ਕਤੀਆਂ ਤੇ ਬਰਕਤਾਂ ਉੱਤੇ ਆਪਣਾ ਜਮਾਂਦਰੂ ਹੱਕ ਸਮਝਦਾ। ਉਹ ਆਪਣੇ ਆਪ ਨੂੰ ਸਾਰੀ ਰਚਨਾ ਦਾ ਸਿਰਤਾਜ ਜਾਂ ਪਾਤਸ਼ਾਹ ਮਹਿਸੂਸ ਕਰਦਾ। ਉਹ ਹੁਣ ਆਪਣੇ ਤੋਂ ਉੱਤੇ ਕੇਵਲ ਵਾਹਿਗੁਰੂ ਨੂੰ ਹੀ ਵੇਖਦਾ ਤੇ ਵਾਹਿਗੁਰੂ ਨੂੰ ਜੰਮਿਆ ਜਾਇਆ ਹੋਣ ਕਰਕੇ ਸਾਰੀ ਜਗਤ ਰਚਨਾ ਵਿੱਚ ਆਪਣੇ ਵਰਗੀ ਉੱਚੀ ਤੇ ਅਸਚਰਜ ਚੀਜ਼ ਹੋਰ ਕੋਈ ਨਹੀਂ ਵੇਖਦਾ। ਵਾਹਿਗੁਰੂ ਦਾ ਪੁੱਤਰ ਹੋਣ ਕਰਕੇ ਉਹ ਆਪ ਆਪਣੇ ਬਾਰੇ ਵਿੱਚ ਇਸ ਜਗਤ ਸੰਬੰਧੀ ਬੜੀਆਂ ਜ਼ਿੰਮੇਵਾਰੀਆਂ ਮਹਿਸੂਸ ਕਰਦਾ। ਹੁਣ ਉਹ ਜਗਤ ਦੇ ਹੋਰ ਜੀਵਾਂ ਨੂੰ ਆਪਣੇ ਪਿਤਾ ਦਾ ਪਤਾ ਦੱਸ ਦੱਸ ਕੇ, ਪਿਤਾ ਦਾ ਜਸ ਤੇ ਸਿਫਤਾਂ ਕਰ ਕਰਕੇ ਜਗਤ ਦੇ ਅਗਿਆਨੀ ਜੀਵਾਂ ਨੂੰ ਉਸ ਸੱਚੇ ਤੇ ਉੱਚੇ ਰਸਤੇ ਤੇ ਲਿਆਉਣ ਦੀ ਕੋਸ਼ਿਸ਼ ਕਰਦਾ, ਜਿਸ ਰਸਤੇ ਉੱਤੇ ਉਸ ਨੂੰ ਇਸ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਕਾਲੀ ਬਾਣੀ ਨੇ ਲਿਆਂਦਾ। ਉਹ ਆਪਣੇ ਆਪ ਨੂੰ ਪਰਮ ਸੁਖੀ ਤੇ ਪਰਮ ਸ਼ਾਂਤ ਵੇਖ ਕੇ ਇਹ ਚਾਹੁੰਦਾ ਕਿ ਦੁਨੀਆਂ ਦੇ ਦੁਖੀ ਡਾਵਾਂ ਡੋਲ ਤੇ ਭਟਕ ਰਹੇ ਜੀਵ ਵੀ ਉਸ ਦੀ ਤਰ੍ਹਾਂ ਸ਼ਾਂਤ ਤੇ ਸੁਖੀ ਹੋ ਜਾਣ। ਉਸ ਦਾ ਜੀਵਨ ਵਾਹਿਗੁਰੂ ਦੇ ਅਤੇ ਆਪਣੇ ਪਿਤਾ ਪੁੱਤਰ ਵਾਲੇ ਰਿਸ਼ਤੇ ਦੇ ਮਹਾਂ ਆਨੰਦ ਨੂੰ ਮਾਨਣਾ ਚਾਹੁੰਦਾ ਤੇ ਜਗਤ ਦੇ ਪਰੇਸ਼ਾਨ ਜੀਵਾਂ ਨੂੰ ਵਾਹਿਗੁਰੂ ਕੋਲ ਲਿਆ ਕੇ ਸੁਖੀ ਬਣਾਉਣਾ ਚਾਹੁੰਦਾ। ਇਸ ਅਵਸਥਾ ਦੇ ਸਿੱਖ ਨੂੰ ਗੁਰਬਾਣੀ ਵਿੱਚੋਂ ਇਸ ਤਰ੍ਹਾਂ ਦੇ ਸ਼ਬਦ ਡਾਢੇ ਚੰਗੇ ਤੇ ਆਪਣੀ ਅੰਤਰਲੀ ਅਵਸਥਾ ਦੇ ਅਨੁਕੂਲ ਜਾਪਦੇ ਨੇ। ਜੈਸਾ ਨਾ ਉਹ ਮਰਤਾ ਨਾ ਹਮ ਡਰਿਆ, ਨਾ ਉਹ ਬਿਨਸੈ ਨਾ ਹਮ ਕੜਿਆ, ਨਾ ਉਹ ਨਿਰਧਨ ਨਾ ਹਮ ਭੁੱਖੇ, ਨਾ ਉਸ ਦੁੱਖ ਨਾ ਹਮ ਕਉ ਦੁਖੇ, ਅਵਰ ਨਾ ਕੋ ਮਾਰਨ ਵਾਰਾ, ਜੀਓ ਹਮਾਰਾ ਜੀਓ ਦੇਣ ਹਾਰਾ, ਨਾ ਉਸ ਬੰਧਨ ਨਾ ਹਮ ਬੰਧੇ, ਨਾ ਉਸ ਧੰਦਾ ਨਾ ਹਮ ਧਾਂਦੇ, ਨਾ ਉਸ ਮੈਲ ਨਾ ਹਮ ਕਉ ਮੈਲਾ, ਉਸ ਆਨੰਦ ਤਾਂ ਹਮ ਸਦ ਕੇਲਾ, ਨਾ ਉਸ ਸੋਚ ਨਾ ਹਮ ਕਉ ਸੋਚਾ, ਨਾ ਉਸ ਲੇਪ ਨਾ ਹਮ ਕਉ ਪੋਚਾ, ਨਾ ਉਸ ਭੂਖ ਨਾ ਹਮ ਕਉ ਤ੍ਰਿਸ਼ਨਾ, ਜਾਂ ਉਹ ਨਿਰਮਲ ਤਾਂ ਹਮ ਜਚਨਾ। ਭਾਵੇਂ ਸਿੱਖ ਅਤੇ ਵਾਹਿਗੁਰੂ ਦਾ ਪਿਤਾ ਪੁੱਤਰ ਦਾ ਰਿਸ਼ਤਾ ਬੜਾ ਉੱਚਾ ਰਿਸ਼ਤਾ ਹੈ, ਪਰ ਗੁਰਬਾਣੀ ਸਿੱਖ ਨੂੰ ਪਿਤਾ ਪੁੱਤਰ ਵਾਲੇ ਰਿਸ਼ਤੇ ਤੋਂ ਵੀ ਉੱਤੇ ਲੈ ਜਾਂਦੀ ਹੈ। ਭਾਵੇਂ ਪਿਤਾ ਦੀਆਂ ਚੀਜ਼ਾਂ ਪੁੱਤਰ ਵਾਸਤੇ ਹੀ ਹੁੰਦੀਆਂ ਨੇ, ਪਰ ਪਿਤਾ ਦੇ ਹੁੰਦਿਆਂ ਪਿਤਾ ਦੀਆਂ ਚੀਜ਼ਾਂ ਦਾ ਪੁੱਤਰ ਪੂਰਨ ਮਾਲਕ ਨਹੀਂ ਹੁੰਦਾ। ਇਸ ਤੋਂ ਇਲਾਵਾ ਪਿਤਾ ਤੇ ਪੁੱਤਰ ਭਾਵੇਂ ਇੱਕ ਦੂਜੇ ਦੇ ਕਿੰਨੇ ਨਜ਼ਦੀਕ ਕਿਉਂ ਨਾ ਆਉਣ, ਫਿਰ ਵੀ ਉਹਨਾਂ ਦੀਆਂ ਵੱਖ ਵੱਖ ਦੋ ਹਸਤੀਆਂ ਤੇ ਦੋ ਰਿਸ਼ਤੇ ਹੁੰਦੇ ਨੇ। ਗੁਰੂ ਕਾ ਸਿੱਖ ਜਦੋਂ ਨਾਮ ਕਮਾਈ ਕਰਦਾ ਆਪਣੇ ਮੂਲ ਤੇ ਆਪਣੇ ਆਪੇ ਨੂੰ ਗਾਉ ਨਾਲ ਵੇਖਦਾ ਤਾਂ ਉਸ ਵਿੱਚ ਤੇ ਉਸਦੇ ਮੂਲ ਵਿੱਚ ਜਿਹੜੀ ਸੂਖਮ ਦਵੈਤ ਹੁੰਦੀ ਹੈ ਨਾ ਉਹ ਵੀ ਦੁਖਦਾਈ ਪ੍ਰਤੀਤ ਹੋਣ ਲੱਗ ਪੈਂਦੀ ਹੈ। ਇਸ ਅਵਸਥਾ ਦੇ ਗੁਰੂ ਕੇ ਸਿੱਖ ਅੰਦਰ ਆਪਣੇ ਮੂਲ ਵਿੱਚ ਚੁੱਭੀ ਲਾ ਕੇ ਗਵਾਚ ਜਾਣ ਦੀ ਆਪਣੇ ਮੂਲ ਨਾਲ ਅਭੇਦ ਹੋਣ ਦੀ ਅਜੀਬ ਤੀਖਣ ਇੱਛਾ ਪੈਦਾ ਹੋ ਜਾਂਦੀ ਹੈ। ਗੁਰਬਾਣੀ ਉਸ ਦੀ ਇਸ ਰੀਝ ਨੂੰ ਦਬਾਉਣ ਦੀ ਬਜਾਏ ਸਗੋਂ ਹੋਰ ਵਧਾਉਂਦੀ ਹੈ, ਉਸ ਦੀ ਹੌਸਲਾ ਅਫਜ਼ਾਈ ਕਰਦੀ ਹੈ ਤੇ ਉਸ ਦੀ ਆਤਮਾ ਦੀ ਪਰਮ ਆਤਮਾ ਵਿੱਚ ਲੀਨ ਹੋਣ ਦੀ ਖਾਹਿਸ਼ ਦੀ ਸ਼ਲਾਘਾ ਕਰਦੀ ਹੈ। ਸਿਮਰਨ ਅਭਿਆਸੀ ਕਿਸੇ ਕਿਸੇ ਵੇਲੇ ਆਪਣੇ ਮੂਲ ਜਾਂ ਆਪਣੀ ਪਰਮ ਆਤਮਾ ਵਿੱਚ ਚੁੱਭੀ ਲਾ ਕੇ ਵੇਖਦਾ ਕਿ ਇਸ ਤਰ੍ਹਾਂ ਕਰਨ ਨਾਲ ਉਸ ਦੀ ਜੀਵ ਪੁਣੇ ਵਾਲੀ ਸਾਰੀ ਸੋਚ ਭਾਵ ਜਿੰਨੀ ਵੀ ਮੋਰਟਲ ਸੈਂਸ ਹੈ ਉਹ ਖਤਮ ਹੋ ਜਾਂਦੀ ਹੈ, ਪਰ ਉਹ ਆਪ ਇੱਕ ਅਜੀਬ ਉੱਚੀ ਸਮਝ ਵਿੱਚ ਡਿਵਾਈਨ ਕੌਂਸ਼ੀਅਸਨੈਸ ਵਿੱਚ ਜਾਗ ਉੱਠਦਾ। ਅਭਿਆਸੀ ਇੱਥੇ ਵੇਖਦਾ ਹੈ ਕਿ ਵਾਹਿਗੁਰੂ ਨਾਲ ਭੇਦ ਹੋਣ ਵਿੱਚ ਉਸਦਾ ਆਪਣਾ ਆਪਾ ਗਵਾਚਦਾ ਨਹੀਂ, ਸਗੋਂ ਇੱਕ ਨਵੀਂ ਜ਼ਿੰਦਗੀ ਅਖਤਿਆਰ ਕਰ ਲੈਂਦਾ। ਇਸ ਨਵੀਂ ਜ਼ਿੰਦਗੀ ਦੇ ਸਭ ਦ੍ਰਿਸ਼ਟੀਕੋਣਾਂ ਤੋਂ ਦੇਖਿਆ ਉਸਨੂੰ ਪ੍ਰਤੀਤ ਹੁੰਦਾ ਕਿ ਉਹ ਆਪ ਤੇ ਕਦੀ ਵੀ ਕੁਝ ਨਹੀਂ ਸੀ, ਸਗੋਂ ਉਸਦਾ ਮੂਲ ਹੀ ਆਪਣੀਆਂ ਵੱਖ ਵੱਖ ਹਾਲਤਾਂ ਵਿੱਚ ਵਿਚਰ ਕੇ ਇੱਕ ਅਜੀਬ ਚੋ ਜਾਂ ਖੇਡਾਂ ਖੇਡ ਰਿਹਾ ਸੀ। ਉਸਦਾ ਇੰਦਰੀਆਂ ਦੇ ਜੀਵਨ ਤੋਂ ਅਸੰਤੁਸ਼ਟ ਹੋਣਾ, ਉਸਦਾ ਵਾਹਿਗੁਰੂ ਦੀ ਸ਼ਰਨ ਵਿੱਚ ਆਉਣਾ, ਉਸਨੂੰ ਵਾਹਿਗੁਰੂ ਦੀ ਦੱਸ ਪੈਣੀ ਜਾਂ ਉਸਦਾ ਵਾਹਿਗੁਰੂ ਦਾ ਪਹਿਲੋਂ ਸੇਵਕ ਤੇ ਮਗਰੋਂ ਮਿੱਤਰ ਬਣਨਾ, ਉਸਦਾ ਮਿੱਤਰ ਦੇ ਦਰਜੇ ਤੋਂ ਉੱਤਰ ਉੱਚੇ ਹੋ ਕੇ ਵਾਹਿਗੁਰੂ ਦਾ ਪੁੱਤਰ ਹੋਣਾ, ਇਹ ਸਭ ਵਾਹਿਗੁਰੂ ਜੀ ਦੀਆਂ ਕਈ ਹਾਲਤਾਂ ਦੇ ਵੱਖ ਵੱਖ ਨਾਮ ਨੇ। ਅਸਲ ਵਿੱਚ ਦੋਵੇਂ ਪਾਸੇ ਵਾਹਿਗੁਰੂ ਆਪ ਹੀ ਇਹ ਸਾਰੀ ਅਦਾ ਕਰ ਰਿਹਾ ਸੀ, ਇਹ ਸਾਰੇ ਪਾਰਟ ਖੇਡ ਰਿਹਾ ਸੀ। ਜਿਵੇਂ ਸਤਿਗੁਰੂ ਬਾਣੀ ਵਿੱਚ ਸਮਝਾਉਂਦੇ ਨੇ, ਮੈਂ ਨਾ ਹੀ ਪ੍ਰਭ ਸਭ ਕਿਛ ਤੇਰਾ, ਈਗ ਹੈ ਭਾਵ ਇਸ ਪਾਸੇ, ਈਗ ਹੈ ਨਿਰਗੁਣ, ਉਗ ਹੈ ਭਾਵ ਦੂਸਰੇ ਪਾਸੇ, ਉਗ ਹੈ ਸਰਗੁਣ, ਕੇਲ ਕਰਤ ਵਿੱਚ ਸਵਾਮੀ ਮੇਰਾ, ਨਗਰ ਮੈਂ ਆਪ ਭਾਵ ਮੇਰੇ ਸਰੀਰ ਵਿੱਚ ਆਪ ਸੀ, ਬਾਹਰ ਫੁਣ ਆਪਨ ਪ੍ਰਭ ਮੇਰੇ ਕੋ ਸਗਲ ਬਸੇਰਾ, ਆਪੇ ਹੀ ਰਾਜਨ ਆਪੇ ਹੀ ਰਾਇਆ, ਕਹਿ ਕਹਿ ਠਾਕੁਰ ਕਹਿ ਕਹਿ ਚੇਰਾ, ਕਾਕਉ ਦੁਰਾਓ ਕਾਸਿਓ ਬਲਬੰਚਾ। ਕਿਸ ਨਾਲ ਲੁਕਾਓ ਜਾਂ ਛੁਪਾਓ ਸੀ ਤੇ ਕਿਸ ਨਾਲ ਵਲਛੜ ਸੀ, ਨਹੀਂ ਜੈ ਜੈ ਪਿਖੋ ਤੈ ਤੈ ਨੇਰਾ, ਸਾਧ ਮੂਰਤ ਗੁਰ ਭੇਟਿਓ ਨਾਨਕ, ਮਿਲ ਸਾਗਰ ਬੂੰਦ ਨਹੀਂ ਅਨਹੇਰਾ। ਭਾਵ ਬੂੰਦ ਨੂੰ ਸਾਗਰ ਵਿੱਚ ਲੀਨ ਹੋ ਜਾਣ ਨਾਲ ਹੁਣ ਕੁਝ ਵੀ ਵੱਖਰਾ ਨਹੀਂ ਦਿਸਦਾ। ਆਤਮ ਮਾਰਗ ਦੀ ਇਸ ਆਖਰੀ ਤੇ ਸੁਭਾਗ ਅਵਸਥਾ ਵਿੱਚ ਸਿੱਖ ਵਾਹਿਗੁਰੂ ਦਾ ਰੂਪ ਹੋ ਜਾਂਦਾ ਤੇ ਵਾਹਿਗੁਰੂ ਦਾ ਰੂਪ ਹੋ ਕੇ ਬ੍ਰਹਮ ਦ੍ਰਿਸ਼ਟੀ ਨਾਲ ਸਭ ਕਰਮ ਕਰਦਾ। ਐਸੇ ਗੁਰੂ ਕੇ ਸਿੱਖ ਨੂੰ ਗੁਰਬਾਣੀ ਵਿੱਚ ਬ੍ਰਹਮ ਗਿਆਨੀ ਆਖਿਆ ਗਿਆ ਤੇ ਬ੍ਰਹਮ ਗਿਆਨੀ ਦੇ ਲੱਛਣ ਇਸ ਤਰ੍ਹਾਂ ਦੇ ਲਿਖੇ ਨੇ, ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨਾ ਲਾਗੈ ਜਲਾ, ਬ੍ਰਹਮ ਗਿਆਨੀ ਕਹਿ ਮਨ ਹੋਏ ਪ੍ਰਗਾਸ, ਜੈਸੇ ਧਰ ਉਪਰ ਆਕਾਸ਼, ਬ੍ਰਹਮ ਗਿਆਨੀ ਕਹਿ ਮਿੱਤਰ ਸ਼ਤਰ ਸਮਾਨ, ਜੈਸੇ ਰਾਜ ਰੰਗ ਕਉ ਲਾਗੈ ਤੁਲ ਪਵਾਨ, ਜਾਂ ਫਿਰ ਬ੍ਰਹਮ ਗਿਆਨੀ ਊਚ ਤੇ ਉੱਚਾ, ਮਨ ਆਪਣੇ ਹੈ ਸਭ ਤੇ ਨੀਚਾ, ਬ੍ਰਹਮ ਗਿਆਨੀ ਸੇ ਜਨ ਭਏ, ਨਾਨਕ ਜਿਨ ਪ੍ਰਭ ਆਪ ਕਰੇ। ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ, ਬ੍ਰਹਮ ਗਿਆਨੀ ਏਕ ਸੰਗ ਹੇਤਾ, ਬ੍ਰਹਮ ਗਿਆਨੀ ਕਹਿ ਹੋਏ ਅਚਿੰਤ, ਬ੍ਰਹਮ ਗਿਆਨੀ ਕਾ ਨਿਰਮਲ ਮੰਤ, ਬ੍ਰਹਮ ਗਿਆਨੀ ਜਿਸ ਕਰੈ ਪ੍ਰਭ ਆਪ, ਬ੍ਰਹਮ ਗਿਆਨੀ ਕਾ ਬੱਡ ਪ੍ਰਤਾਪ, ब्रह्म ज्ञानी का दरस बड़ भागी पाइए, ब्रह्म ज्ञानी कौ बल बल जाइए, ब्रह्म ज्ञानी कौ खोजै है महेश्वर, नानक ब्रह्म ज्ञानी आप परमेश्वर है।